ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਇੱਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰਹੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜਿੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਭਾਵੈ ਤਿਵੈ ਬੁਲੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਭਾਵੈ ਤਿਵੈ ਬੁਲੈਨੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਤੀਜਾ। ਮਨ ਮੇਰੇ ਹਰ ਕਾ ਨਾਮ ਅਤ ਮੀਠਾ, ਜਨਮ ਜਨਮ ਕੇ ਕਿਲ ਵਿਖ ਭਉ ਭੰਜਨ, ਗੁਰਮੁਖ ਏਕੋ ਡੀਠਾ। ਮਨ ਮੇਰੇ ਹਰ ਕਾ ਨਾਮ ਅਤ ਮੀਠਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮੁਬਾਰਕ ਚਰਨ ਸ਼ਰਨ ਦੇ ਅੰਦਰ ਪਹੁੰਚ ਕਰਕੇ ਬੜੇ ਹੀ ਪਿਆਰ ਸਤਿਕਾਰ ਸਹਿਤ ਗੁਰਮੁਖ ਪਿਆਰਿਆਂ ਦੀ ਰਸ ਭਿੰਨੀ ਰਸਨਾ ਤੋਂ ਅੰਮ੍ਰਿਤ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਆਪ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹੋ। ਸੋ ਸਾਧ ਸੰਗਤ ਜੀਓ, ਹੁਣ ਸਮਾਂ ਹੋਇਆ ਹੈ ਜੋ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ, ਜਿਸਦਾ ਐਸਾ ਭਾਰੀ ਮਹਾਤਮ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੇ ਅੰਦਰ ਬਖਸ਼ਿਸ਼ ਕੀਤਾ ਹੈ। ਆਓ ਬੜੇ ਹੀ ਪ੍ਰੇਮ ਸਹਿਤ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਵਿਚਾਰ ਅੰਦਰ ਜੁੜਨ ਦਾ ਯਤਨ ਕਰੀਏ। ਸਾਰੇ ਹੀ ਪਿਆਰ ਸਹਿਤ ਮਨ ਬਿਰਤੀਆਂ ਇਕਾਗਰ ਕਰੋ, ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਸਾਹਿਬ ਜੀਓ। ਸਾਰੰਗ ਮਹੱਲਾ ਤੀਜਾ। ਮਨ ਮੇਰੇ ਹਰ ਕਾ ਨਾਮ ਅਤ ਮਿੱਠਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਤੀਸਰੇ ਗੁਰੂ ਨਾਨਕ। ਸਾਰਗ ਰਾਗ ਦੁਆਰਾ ਸਤਸੰਗਤ ਜੀ ਅਸ਼ਟਪਦੀਆਂ ਚੱਲ ਰਹੀਆਂ ਨੇ, ਅੱਠ ਅੱਠ ਪਦਿਆਂ ਦੇ ਸ਼ਬਦ ਹਨ। 1233 ਅੰਕ 'ਤੇ ਅਖੀਰਲੀ ਜੋ ਪੰਗਤੀ ਹੈ ਉੱਥੋਂ ਸ਼ਬਦ ਜਿਹੜਾ ਇਹ ਪ੍ਰਾਰੰਭ ਹੋ ਰਿਹਾ ਹੈ। ਇਹਦੇ 'ਚ ਸਤਿਗੁਰੂ ਮਹਾਰਾਜ ਨੇ ਨਾਮ ਦੀ ਮਹਿਮਾ ਵਰਣਨ ਕੀਤੀ ਹੈ ਕਿ ਨਾਮ ਬੜਾ ਮਿੱਠਾ ਹੈ। ਜਪਣ ਨੂੰ ਤਾਂ ਅਸੀਂ ਵੀ ਜਪਦੇ ਹਾਂ, ਲੇਕਿਨ ਮਿੱਠਾ ਸਵਾਦ ਇਹਦਾ ਆਉਂਦਾ ਨਹੀਂ ਹੈ। ਕਈ ਵਾਰੀ ਇਹ ਸਵਾਲ ਪੈਦਾ ਹੋ ਜਾਂਦਾ ਮਨ ਦੇ ਵਿੱਚ ਵੀ ਨਾਮ ਮਿੱਠਾ ਹੈ, ਇਹਦਾ ਵੀ ਭਲਾ ਕੋਈ ਸਵਾਦ ਹੁੰਦਾ ਨਾਮ ਦਾ? ਅਸੀਂ ਤਾਂ ਇੰਨੇ ਸਾਲਾਂ ਤੋਂ ਹੀ ਜਪ ਰਹੇ ਹਾਂ ਤਾਂ ਸਾਨੂੰ ਤਾਂ ਸਵਾਦ ਆਇਆ ਨਹੀਂ ਹੈ। ਉਹਦਾ ਕਾਰਨ ਗੁਰੂ ਸਾਹਿਬ ਨੇ ਅੰਮ੍ਰਿਤ ਬਾਣੀ 'ਚ ਵੀ ਅੰਕਿਤ ਕੀਤਾ ਵੀ ਕਾਰਨ ਹੈ ਉਹਦਾ ਕੋਈ, ਜਿਹੜਾ ਨਾਮ ਦਾ ਸਵਾਦ ਨਹੀਂ ਆਉਂਦਾ। ਨਾਮ ਤਾਂ ਬੜਾ ਮਿੱਠਾ ਹੈ, ਜਿਨ੍ਹਾਂ ਨੂੰ ਸਵਾਦ ਆਇਆ ਉਹਨਾਂ ਨੇ ਹੀ ਲਿਖਿਆ ਨਾ ਕਿ ਤਾਂ ਇੰਨਾ ਮਿੱਠਾ ਹੈ ਕਿ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇਹ ਅੰਮ੍ਰਿਤ ਬਾਣੀ ਮਿੱਠੀ ਹੈ, ਲੇਕਿਨ ਇਹ ਜੀਵ ਵਿਖੇ ਰਸਾਂ ਦੇ ਵਿੱਚ ਲੰਪਟ ਹੋਇਆ ਹੋਇਆ ਹੈ। ਹਜ਼ੂਰ ਕਹਿੰਦੇ ਨੇ ਵਿਖੇ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਇਹਦੇ ਵਰਗਾ ਰਸ ਨਹੀਂ। ਦੁਨੀਆਂ ਦੇ ਜਿਹੜੇ ਰਸ ਨੇ ਉਹ ਪਹਿਲਾਂ ਪਹਿਲਾਂ ਮਿੱਠੇ ਲੱਗਦੇ ਨੇ, ਉਹ ਮਿੱਠੇ ਕੌੜੇ ਹੋ ਜਾਂਦੇ ਨੇ। ਫਿਰ ਅਸੀਂ ਦੇਖਦੇ ਆਮ ਤੌਰ 'ਤੇ ਜ਼ਿਆਦਾ ਮਿੱਠਾ ਖਾ ਲਈਏ, ਸ਼ੂਗਰ ਹੋ ਜਾਂਦੀ ਹੈ, ਬਿਮਾਰੀ ਲੱਗ ਜਾਂਦੀ ਹੈ, ਰੋਗ ਦਾ ਕਾਰਨ ਬਣਦਾ ਹੈ, ਮਿੱਠੇ ਕੌੜੇ ਹੋ ਜਾਂਦੇ ਨੇ। ਲੇਕਿਨ ਜਿਹੜਾ ਨਾਮ ਦਾ ਮਿਠਾਸ ਹੈ ਨਾ, ਇਹ ਇੰਨਾ ਮਿੱਠਾ ਹੈ, ਇਹ ਭਾਵੇਂ ਸਾਰੀ ਉਮਰ ਹੀ ਇਹਦਾ ਮਾਣਦਾ ਰਹੇ ਰਸ, ਇਹ ਕਦੇ ਫਿੱਕਾ ਨਹੀਂ ਪੈਂਦਾ, ਬਾਕੀ ਦੇ ਰਸ ਫਿੱਕੇ ਪੈ ਜਾਂਦੇ ਨੇ। ਹੁਣ ਰਸ ਬਹੁਤ ਤਰ੍ਹਾਂ ਦੇ ਨੇ ਸਾਧ ਸੰਗਤ, ਜਿਸ ਵਿੱਚ ਇਹ ਜੇਵਾ ਸਾਡੀ ਲੱਗੀ ਹੈ, ਸਾਡੀ ਬਿਰਤੀ ਰੂਪੀ ਜ਼ੁਬਾਨ ਲੱਗੀ ਹੋਈ ਹੈ। ਸਾਹਿਬ ਕਹਿੰਦੇ ਨੇ ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਸੇਜਾ ਰਸ ਘੋੜੇ ਮੰਦਰ, ਰਸ ਮਿੱਠਾ ਰਸ ਮਾਸ, ਇਹਤੇ ਰਸ ਸਰੀਰ ਕਹਿ ਕਹਿ ਘੱਟ ਨਾਮ ਨਿਵਾਸ। ਇੰਨੇ ਸਾਰੇ ਰਸ ਸਰੀਰ ਦੇ ਵਿੱਚ ਭਰਪੂਰ ਨੇ, ਅਤੇ ਦੱਸੋ ਨਾਮ ਦਾ ਰਸ ਕਿੱਥੇ ਆਏਗਾ? ਨਾਨਾ ਤਰ੍ਹਾਂ ਦੇ ਰਸਾਂ 'ਚ ਹੀ ਸਾਡੀ ਬਿਰਤੀ ਜਿਹੜੀ ਹੈ ਲੱਗੀ ਹੋਈ ਹੈ, ਰਸ ਨਹੀਂ ਆਉਂਦਾ। ਇਹ ਕਾਰਨ ਹੈ ਨਾ ਆਉਣ ਦਾ ਰਸ। ਜਦੋਂ ਸਾਰੇ ਰਸਾਂ ਦਾ ਤਿਆਗ ਹੋ ਜਾਵੇ ਨਾ, ਫਿਰ ਇਹ ਰਸ ਆਵਾ, ਇਹ ਰਸ ਨਹੀਂ ਪਾਵਾ, ਇਹ ਰਸ ਆਵਾ ਉਹ ਰਸ ਨਹੀਂ ਪਾਵਾ, ਫਿਰ ਉਹ ਰਸ ਨਹੀਂ ਚੰਗਾ ਲੱਗਦਾ, ਇਹ ਰਸ ਸਵਾਦ ਲੱਗਣ ਲੱਗ ਪੈਂਦਾ ਹੈ। ਮਿੱਠਾ ਹਰ ਕਾ ਨਾਉ, ਨਾਮ ਬਹੁਤ ਮਿੱਠਾ ਹੈ। ਹਜ਼ੂਰ ਕਹਿੰਦੇ ਨੇ ਮੇਰੇ ਮਨ ਹਰ ਕਾ ਨਾਮ ਅਤ ਮਿੱਠਾ, ਇਹ ਮੇਰੇ ਮਨਾ ਇਹ ਨਾਮ ਦਾ ਰਸ ਬੜਾ ਹੀ ਮਿੱਠਾ ਹੈ। ਜਨਮ ਜਨਮ ਕੇ ਕਿਲਵਿਖ ਭਾਉ ਭੰਜਨ ਗੁਰਮੁਖ ਏਕੋ ਡੀਠਾ। ਜਿਨ੍ਹਾਂ ਨੂੰ ਨਾਮ ਰਸ ਆ ਜਾਂਦਾ ਹੈ ਉਹਨਾਂ ਦੀ ਅਵਸਥਾ ਫਿਰ ਕਿੱਦਾਂ ਦੀ ਬਣ ਜਾਂਦੀ ਹੈ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਗੁਰਮੁਖ ਹੋ ਜਾਂਦੇ ਨੇ ਫਿਰ ਜਪਣ ਵਾਲੇ। ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ ਅੰਮ੍ਰਿਤ ਬਾਣੀ ਸ੍ਰੀ ਆਨੰਦ ਸਾਹਿਬ ਦੇ ਵਿੱਚ ਵੀ ਇਹ ਰਸ ਦੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਰਸਨਾ ਜਿਹੜੀ ਹੈ ਨਾ ਇਹ ਹੋਰ ਰਸ ਵਿੱਚ ਲੱਗੀ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਲੇਕਿਨ ਗੱਲ ਇਹ ਹੈ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ। ਕਿਹਨਾਂ ਨੂੰ ਰਸ ਆਇਆ? ਗੁਰਮੁਖ ਏਕੋ ਡੀਠਾ, ਜਿਨ੍ਹਾਂ ਮੁਖੀ ਗੁਰੂ ਦੇ ਰਾਹੀਂ ਇੱਕੋ ਪਰਮਾਤਮਾ ਨੂੰ ਸਾਰੇ ਦੇਖ ਲਿਆ, ਜਿਹੜੇ ਗੁਰਮੁਖ ਬਣ ਗਏ, ਗੁਰਮੁਖ ਬਣ ਗਏ। ਗੁਰਮੁਖ ਉਹ ਹੈ ਜਿਹੜਾ ਮੁਖੀ ਗੁਰੂ ਦਾ ਉਪਦੇਸ਼ ਸੁਣਦਾ ਹੈ, ਗੁਰੂ ਦਾ ਉਪਦੇਸ਼ ਮੰਨਦਾ ਹੈ, ਗੁਰੂ ਦੇ ਸਨਮੁਖ ਹੋ ਕੇ ਚੱਲਦਾ ਹੈ, ਬੇਮੁਖਤਾਈ ਨੂੰ ਦੂਰ ਕਰ ਦਿੰਦਾ ਹੈ। ਜੇ ਕੋ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਏ, ਕਹੇ ਨਾਨਕ। ਮਹਾਰਾਜ ਕਹਿੰਦੇ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਉਹ ਸਿੱਖ ਸਨਮੁਖ ਹੈ। ਸਨਮੁਖ ਸਿੱਖ ਦੀ ਇਹ ਨਿਸ਼ਾਨੀ ਹੈ ਕਿ ਉਹ ਪਹਿਲਾਂ ਤਾਂ ਆਪਾ ਛੱਡ ਦਿੰਦਾ ਹੈ, ਵਾਹਿਗੁਰੂ ਨੂੰ ਸਦਾ ਆਪਣੇ ਨੇੜੇ ਦੇਖਦਾ ਹੈ। ਐਸਾ ਜਿਹੜਾ ਗੁਰਮੁਖ ਜਿਹੜਾ ਸਨਮੁਖ ਹੋ ਗਿਆ, ਮਹਾਰਾਜ ਕਹਿੰਦੇ ਫਿਰ ਏਕੋ ਡੀਠਾ, ਉਹ ਇੱਕ ਵਾਹਿਗੁਰੂ ਨੂੰ ਦੇਖਦਾ। ਜਨਮ ਜਨਮ ਕੇ ਕਿਲਵਿਖ ਭਾਉ ਪੰਜਨ, ਜਨਮਾਂ ਜਨਮਾਂਤਰਾਂ ਦੇ ਜਿਹੜੇ ਕਿਲਵਿਖ ਹੁੰਦੇ ਨੇ ਬੱਜਰ ਪਾਪ, ਬੱਜਰ ਪਾਪ ਅਤੇ ਭਾਉ ਭੰਜਨ ਹੁੰਦਾ, ਕੱਟਿਆ ਜਾਂਦਾ ਹੈ, ਦੂਰ ਹੋ ਜਾਂਦਾ ਹੈ, ਭਾਉ ਵੀ ਦੂਰ ਹੋ ਜਾਂਦੇ ਨੇ, ਪਾਪ ਵੀ ਸਾਰੇ ਵਿਨਾਸ਼ ਹੋ ਜਾਂਦੇ ਨੇ। ਉਹਨਾਂ ਗੁਰਮੁਖਾਂ ਨੂੰ ਨਾਮ ਦਾ ਰਸ ਆ ਜਾਂਦਾ ਹੈ। ਰਹਾਉ ਕੋਟ ਕੁਟੰਤਰ ਕੇ ਪਾਪ ਵਿਨਾਸ਼ਨ, ਹਰ ਸਾਚਾ ਮਨ ਪਾਇਆ, ਵਿਸ਼ਰਾਮ ਦੇ ਕੇ ਹਜ਼ੂਰ ਕਹਿੰਦੇ। ਜਦੋਂ ਹਰੀ ਸੱਚਾ ਵਾਹਿਗੁਰੂ ਮਨ ਨੂੰ ਭਾ ਗਿਆ ਤਾਂ ਕੋਟ ਕੁਟੰਤਰ ਕੇ ਪਾਪ, ਹੁਣ ਪਾਪ ਕੋਈ ਇੱਕ ਜਨਮ ਦੇ ਤਾਂ ਹੈ ਨਹੀਂ, ਜਨਮ ਜਨਮਾਂ ਦੇ ਨੇ, ਜਨਮਾਂ ਜਨਮਾਂ ਜਨਮਾਤਰਾਂ ਦੇ। ਹੁਣ ਅਸੀਂ ਕਹਾਂਗੇ ਜਨਮਾਂ ਜਨਮਾਂ ਦੇ, ਜਨਮਾਂ ਜਨਮਾਤਰਾਂ ਦੇ ਪਾਪ ਕਈ ਜਨਮ ਦੇ ਨੇ। ਮਹਾਰਾਜ ਤਾਂ ਕਹਿੰਦੇ ਜਨਮ ਜਨਮ ਕਿਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆ, ਜਨਮਾਂ ਜਨਮਾਂ ਦੀ ਹੈ, ਕਈ ਜਨਮਾਂ ਦੀ ਹੈ। ਇਹ ਕੋਟ ਕੁਟੰਤਰ ਕੇ ਪਾਪ ਜਿਹੜੇ ਨੇ ਨਾ ਵਿਨਾਸ਼ਨ, ਸਾਰੇ ਨਾਸ ਹੋ ਜਾਂਦੇ ਨੇ ਜਦੋਂ ਸੱਚਾ ਮਨ ਭਾ ਜਾਂਦਾ ਹੈ, ਸੱਚਾ ਵਾਹਿਗੁਰੂ ਮਨ ਅੰਦਰ ਭਾ ਜਾਂਦਾ ਹੈ। ਹਰ ਬਿਨ ਅਵਰ ਨਾ ਸੂਜੈ ਦੂਜਾ, ਸਤਿਗੁਰ ਏਕ ਬੁਝਾਇਆ, ਫਿਰ ਹਰੀ ਤੋਂ ਬਿਨਾਂ ਦੂਜਾ ਸੁੱਜਦਾ ਨਹੀਂ, ਇੱਕ ਵਾਹਿਗੁਰੂ ਹੀ ਸੁੱਜਦਾ ਹੈ ਹਰ ਪਾਸੇ। ਸਤਿਗੁਰ ਏਕ ਬੁਝਾਇਆ, ਮਹਾਰਾਜ ਨੇ ਇੱਕ ਸਮਝਾ ਦਿੱਤਾ ਵੀ ਇੱਕ ਓਅੰਕਾਰ ਹੈ ਕੀ। ਪਹਿਲਾਂ ਨਾਨਾ ਭਾਂਤ ਭਾਂਤ ਦੇ ਕਲਪਨਾ ਮਨ ਵਿੱਚ ਆਉਂਦੀ ਸੀ, ਪਰਮਾਤਮਾ ਕੀ ਹੈ, ਪਰਮਾਤਮਾ ਕਿੱਥੇ ਹੈ। ਕੋਈ ਕਹਿੰਦਾ ਸੀ ਵੀ ਪੂਰਬ ਦੇ ਵਿੱਚ ਹੈ ਰੱਬ, ਕੋਈ ਕਹਿੰਦਾ ਸੀ ਪੱਛਮ ਦੇ ਵਿੱਚ ਰੱਬ ਹੈ। ਪੱਛਮ ਵਿੱਚ ਕਲਪਨਾ ਕਰਨ ਵਾਲੇ, ਕੋਈ ਪੂਰਬ 'ਚ ਕਲਪਨਾ ਕਰਨ ਵਾਲੇ ਪਰਮਾਤਮਾ ਨੂੰ, ਪਰ ਸਰਵ ਵਿਆਪਕ ਕਿਹਨੇ ਦੇਖਿਆ? ਜਿਹਨੇ ਗੁਰੂ ਦੀ ਕਿਰਪਾ ਪ੍ਰਾਪਤ ਕੀਤਾ ਹੈ ਉਹਨੇ ਸਾਰੇ ਹੀ ਵਾਹਿਗੁਰੂ ਨੂੰ ਦੇਖ ਲਿਆ। ਨਹੀਂ ਤਾਂ ਕਹਿੰਦੇ ਪੱਛਮ ਅੱਲਾ ਮੁਕਾਮਾ, ਅੱਲਾ ਤਾਂ ਪੱਛਮ 'ਚ ਵੱਸਦਾ ਹੈ। ਹਿੰਦੂਆਂ ਦੇ ਮਤ ਮੁਤਾਬਕ ਪੂਰਬ ਵਿੱਚ ਰੱਬ ਹੈ, ਉਹ ਇੱਧਰ ਵੇਖਦੇ ਨੇ, ਮੁਸਲਮਾਨ ਪੱਛਮ ਵਿੱਚ ਦੇਖਦੇ ਨੇ, ਲੇਕਿਨ ਬ੍ਰਹਮ ਗਿਆਨੀ ਜਿਹੜਾ ਹੈ ਉਹ ਸਰਵ ਵਿਆਪਕ ਦੇਖਦਾ ਹੈ ਕਿ ਪਰਮੇਸ਼ਰ 'ਤੇ ਘੱਟ ਘੱਟ ਵਾਸੀ ਹੈ, ਲੇਪ ਨਹੀਂ ਅਲਪਈਓ, ਉਹ ਅਲਿਪਤ ਹੈ। ਐਸਾ ਪਰਮੇਸ਼ਰ ਜਿਹੜਾ ਹੈ, ਇੱਕ ਸਤਿਗੁਰਾਂ ਨੇ ਕਿਰਪਾ ਕਰਕੇ ਇੱਕ ਬੁਝਾ ਦਿੱਤਾ, ਓਅੰਕਾਰ ਦੇ 63 ਪ੍ਰਕਾਰ ਦੇ ਭੇਦ ਸਨ, ਗੁਰੂ ਨਾਨਕ ਸਾਹਿਬ ਨੇ ਏਕਾ ਲਾ ਕੇ ਇੱਕ ਓਅੰਕਾਰ ਬਣਾ ਦਿੱਤਾ। ਕਿਹਨੇ ਬੁਝਾਇਆ? ਗੁਰੂ ਨਾਨਕ ਸਾਹਿਬ ਨੇ ਬੁਝਾ ਦਿੱਤਾ, ਸਮਝਾ ਦਿੱਤਾ ਵੀ ਇੱਕ ਹੈ ਵਾਹਿਗੁਰੂ, ਏਕ ਪਿਤਾ, ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਏ, ਇੱਕੋ ਹੀ ਹੈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਇਹ ਬੁਝਾ ਦਿੱਤਾ, ਹਰ ਬਿਨ ਅਵਰਨਾ ਸੂਝੈ, ਇਸ ਲਈ ਹੁਣ ਦੂਜਾ ਕੋਈ ਸੁੱਝਦਾ ਹੀ ਨਹੀਂ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ ਹੋ, ਇੱਕ ਤੋਂ ਬਿਨਾਂ ਮੈਂ ਤਾਂ ਅੱਖ ਥੱਲੇ ਵੀ ਨਹੀਂ ਲਿਆਉਂਦਾ, ਦੂਸਰੇ ਮੰਨਣ ਦੀ ਤਾਂ ਗੱਲ ਹੀ ਦੂਰ ਹੈ। ਇਹ ਸਤਿਗੁਰੂ ਜਦੋਂ ਬੁਝਾ ਦਿੰਦੇ ਨੇ ਤਾਂ ਹੀ ਹੁੰਦੀ ਐਸੀ ਕਿਰਪਾ, ਤਾਂ ਹੀ ਫਿਰ ਬੰਦੇ ਦਾ ਮਨ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਨਿਸ਼ਚਾ ਕਰਦਾ ਹੈ। ਇਹਦੂ ਬਿਨਾਂ ਨਹੀਂ ਤਾਂ ਉਹ ਦਰ ਦਰ 'ਤੇ ਲੱਭਦਾ ਰਹਿੰਦਾ ਹੈ, ਕਦੇ ਕਿੱਥੇ ਜਾਂਦਾ, ਕਦੇ ਕਿੱਥੇ ਜਾਂਦਾ, ਕਦੇ ਕਬਰ 'ਤੇ ਜਾ ਕੇ ਮੱਥਾ ਟੇਕਦਾ, ਕਦੇ ਮੜੀਆਂ ਨੂੰ ਮੱਥਾ ਟੇਕਦਾ ਹੈ, ਕਦੇ ਮੂਰਤੀਆਂ ਨੂੰ ਮੱਥਾ ਟੇਕਦਾ ਹੈ, ਕਦੇ ਕਿੱਥੇ ਜਾਂਦਾ ਹੈ, ਕਦੇ ਦੰਬੀ ਪਖੰਡੀਆਂ ਦੇ ਡੇਰਿਆਂ 'ਤੇ ਜਾ ਕੇ ਮੱਥਾ ਟੇਕਦਾ ਹੈ, ਕਿਉਂਕਿ ਹਲੇ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਿਆ ਨਹੀਂ। ਜੋ ਮਹਾਰਾਜ ਦੀ ਕਿਰਪਾ ਹੁੰਦੀ ਤਾਂ ਇੱਕ ਵਾਹਿਗੁਰੂ ਨਿਸ਼ਚਿਤ ਰੂਪ ਵਿੱਚ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਯਾਨੈ, ਫਿਰ ਇਹੋ ਜਿਹੀ ਕਿਰਪਾ ਹੁੰਦੀ ਹੈ। ਕਲਗੀਧਰ ਪਾਤਸ਼ਾਹ ਕਹਿੰਦੇ, ਪ੍ਰੇਮ ਪਦਾਰਥ ਜਿਨ ਘੱਟ ਵਸਿਆ ਸਹਿਜੇ ਰਹੇ ਸਮਾਈ। ਉਹਨਾਂ ਨੂੰ ਫਿਰ ਪ੍ਰੇਮ ਰੂਪ ਪਦਾਰਥ ਜਿਹੜਾ ਹੈ ਨਾ, ਉਹਨਾਂ ਦੇ ਘੱਟ ਹਿਰਦੇ 'ਚ ਵਸ ਜਾਂਦਾ ਹੈ, ਸਹਿਜੇ ਫਿਰ ਸਹਿਜ ਅਵਸਥਾ 'ਚ ਉਹ ਸਮਾ ਜਾਂਦੇ ਨੇ, ਪ੍ਰੇਮ 'ਚ ਹੀ ਲੀਨ ਹੋ ਜਾਂਦੇ ਨੇ। ਫਿਰ ਇਹੋ ਜਿਹਾ ਪ੍ਰੇਮ ਕਿ ਜਿੱਥੇ ਜਿੱਥੇ ਵੀ ਉਹ ਦੇਖਦੇ ਨੇ ਵਾਹਿਗੁਰੂ ਉਹਨਾਂ ਨੂੰ ਨੇੜੇ ਹੀ ਦਿਖਦਾ ਹੈ, ਜਿਹੜੇ ਪਸ਼ੂ 'ਚ ਦੇਖਦੇ ਪੰਛੀਆਂ 'ਚ, ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਪ੍ਰੇਮ ਪਦਾਰਥ ਦੀ ਬਦੌਲਤ ਹੈ, ਜਿਨ੍ਹਾਂ ਨੂੰ ਪ੍ਰੇਮ ਪਦਾਰਥ ਮਿਲ ਗਿਆ, ਨਾਮ ਪਦਾਰਥ ਮਿਲ ਗਿਆ, ਫਿਰ ਵਾਹਿਗੁਰੂ ਸਭ ਘੱਟ ਵਿੱਚ ਉਹ ਦੇਖਦੇ ਨੇ। ਸਭੈ ਘੱਟ ਰਾਮ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਸ਼ਬਦ ਰਤੇ ਸੇ ਰੰਗ ਚਲੂਲੇ, ਰਾਤੇ ਸਹਿਜ ਸੁਭਾਈ। ਸ਼ਬਦ ਵਿੱਚ ਰੱਤੇ ਰੰਗੇ ਗਏ, ਉਹਨਾਂ ਨੂੰ ਚੂਹ ਚੂਹਾ ਰੰਗ ਚੜਿਆ। ਚੂਹ ਚੂਹਾ ਤੋਂ ਭਾਵ ਹੁੰਦਾ ਗਾੜਾ ਰੰਗ। ਰੰਗ ਦੋ ਤਰ੍ਹਾਂ ਦੇ ਨੇ, ਗੁਰਬਾਣੀ 'ਚ ਮਹਾਰਾਜ ਨੇ ਦੋ ਤਰ੍ਹਾਂ ਦੇ ਰੰਗ ਦੀ ਗੱਲ ਕੀਤੀ, ਇੱਕ ਹੁੰਦਾ ਪੱਕਾ ਰੰਗ, ਇੱਕ ਹੁੰਦਾ ਕੱਚਾ ਰੰਗ। ਅਤੇ ਸਤਿਗੁਰੂ ਕਹਿੰਦੇ ਨੇ ਕੱਚਾ ਰੰਗ ਹੈ ਕਸੁੰਬੇ ਦਾ, ਹਜ਼ੂਰ ਦੀ ਅੰਮ੍ਰਿਤ ਬਾਣੀ ਦੇ ਬੋਲ ਨੇ, ਕੱਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰ ਜੀਓ, ਤਿਸ ਲਹਿੰਦੇ ਬਿਲ ਮਨਾ ਹੋਈ ਨੈ ਲਾਗੇ ਦੂਜੀ ਵਾਰ ਜੀਓ। ਲਿਲਾਰੀ ਰੰਗ ਲਗਾਉਂਦਾ ਹੈ ਨਾ ਕੱਪੜੇ ਨੂੰ, ਉਹ ਪੁੱਛਦਾ ਵੀ ਰੰਗ ਕਿਹੜਾ ਲਾਉਣਾ, ਕੱਚਾ ਰੰਗ ਕਿ ਪੱਕਾ ਰੰਗ। ਕੱਚਾ ਰੰਗ ਜਿਹੜਾ ਹੈ ਇੱਕ ਦੋ ਧੋਤਿਆਂ ਹੀ ਸਾਧ ਸੰਗਤ ਲੱਥ ਜਾਂਦਾ ਹੈ, ਲੇਕਿਨ ਜੇ ਪੱਕਾ ਰੰਗ ਇਹੋ ਜਿਹਾ ਹੁੰਦਾ ਹੈ, ਬਸਤਰ ਪੁਰਾਣਾ ਤਾਂ ਹੋ ਜਾਂਦਾ, ਬਸਤਰ ਘਸ 'ਤੇ ਜਾਂਦਾ, ਪਾੜ 'ਤੇ ਜਾਂਦਾ, ਲੇਕਿਨ ਰੰਗ ਨਹੀਂ ਉਤਰਦਾ। ਇਸ ਤਰ੍ਹਾਂ ਜਿਨ੍ਹਾਂ ਨੂੰ ਪੱਕਾ ਰੰਗ ਚੜ ਗਿਆ ਨਾ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ, ਉਹ ਭਾਗਾਂ ਵਾਲੇ ਗੁਰਮੁਖ, ਉਹਨਾਂ ਦੇ ਅੰਦਰ ਇਹ ਰੰਗ ਚਲੂਲੈ, ਪੱਕਾ ਰੰਗ ਚੜ ਗਿਆ ਉਹਨਾਂ ਨੂੰ ਪ੍ਰੇਮ ਦਾ ਰੰਗ। ਸਹਿਜ ਸੁਭਾਈ ਰਾਤੇ, ਉਹ ਰੱਤੇ ਰੱਤੇ ਗਏ, ਰੰਗੇ ਗਏ ਵਾਹਿਗੁਰੂ ਦੇ ਰੰਗ ਵਿੱਚ, ਪ੍ਰੇਮ ਰੰਗ ਵਿੱਚ ਇੰਨੇ ਮਗਨ ਹੋ ਗਏ, ਸਹਿਜ ਸਹਿਜ ਅਵਸਥਾ ਵਿੱਚ ਸੁਭਾਏਮਾਨ ਹੋ ਗਏ, ਤੁਰਿਆ ਪਦ ਵਿੱਚ ਸੁਭਾਏਮਾਨ ਹੋ ਗਏ, ਬ੍ਰਹਮ ਗਿਆਨ ਦੀ ਅਵਸਥਾ ਵਿੱਚ ਸੁਭਾਏਮਾਨ ਹੋ ਗਏ। ਪਰ ਸ਼ਬਦ ਰੱਤੇ ਬਿਨਾਂ ਇਹ ਗੱਲ ਬਣਨੀ ਨਹੀਂ। ਇਹ ਜਿਤਨੇ ਵੀ ਗੁਰਮੁਖ ਬ੍ਰਹਮ ਗਿਆਨੀਆਂ ਦੇ ਜੀਵਨ ਦੀ ਆਪਾਂ ਗੱਲ ਕਰਦੇ ਹਾਂ, ਸ਼ਹੀਦੀਆਂ ਪ੍ਰਾਪਤ ਕੀਤੀਆਂ, ਬੰਦ ਬੰਦ ਕਟਾਏ, ਖੋਪਰ ਲੁਹਾਏ, ਰੂਹ ਨਾਲ ਲਪੇੜ ਕੇ ਸਾੜ ਦਿੱਤੇ ਉਬਾਲੇ ਦੇ ਉੱਤੇ, ਲੇਕਿਨ ਉਹ ਪ੍ਰੇਮ ਰੰਗ ਉੱਥੇ ਬਿਲਕੁਲ ਉੱਦਾਂ ਦਾ ਹੀ ਰਿਹਾ, ਨਾ ਬਾਣੀ ਵਿਸਰੀ, ਨਾ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਦਾ ਸ਼ਬਦ ਉਹਨਾਂ ਦੇ ਭੁੱਲਿਆ। ਇਹ ਜ਼ਿਕਰ ਆਉਂਦਾ ਹੈ ਨਾ ਇਤਿਹਾਸ ਦੇ ਵਿੱਚ, ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਸਾਧ ਸੰਗਤ, ਸ੍ਰੀ ਸੁਖਮਣੀ ਸਾਹਿਬ ਦਾ ਜਾਪ ਕਰ ਰਹੇ ਨੇ, ਸਾਰਾ ਸਰੀਰ ਟੁਕੜੇ ਟੁਕੜੇ ਹੋ ਗਿਆ। ਉਹ ਟੁਕੜੇ ਟੁਕੜਿਆਂ ਦੇ ਵਿੱਚੋਂ ਸਾਧ ਸੰਗਤ ਜੀ ਸੁਖਮਣੀ ਸਾਹਿਬ ਦਾ ਪਾਠ ਸੰਪੂਰਨ ਹੋਇਆ। ਜਦੋਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਚੱਲ ਰਹੀ ਸੀ ਉਦੋਂ ਸਾਰਾ ਸਰੀਰ ਹੀ ਟੁਕੜੇ ਟੁਕੜੇ ਕਰ ਦਿੱਤਾ ਸੀ। ਇੱਦਾਂ ਹੀ ਭਾਈ ਮਤੀ ਦਾਸ ਜਿਨ੍ਹਾਂ ਨੂੰ ਆਰਿਆ ਨਾਲ ਚੀਰਿਆ ਗਿਆ, ਜਪਜੀ ਦਾ ਪਾਠ ਆਰੰਭ ਕੀਤਾ, ਆਰਾ ਸਿਰ 'ਤੇ ਚੱਲ ਰਿਹਾ ਹੈ, ਬਾਣੀ ਉੱਦਾਂ ਹੀ ਚੱਲੀ ਜਾ ਰਹੀ ਹੈ, ਪੰਜ ਪ੍ਰਵਾਨ ਦੀ ਪੌੜੀ 'ਤੇ ਪਾਠ ਪਹੁੰਚਿਆ ਅਤੇ ਦੋ ਟੁਕੜੇ ਹੋ ਗਏ ਸਰੀਰ ਦੇ, ਜਿਵੇਂ ਸਾਧ ਸੰਗਤ ਜੀ ਅਖੰਡ ਪਾਠੀ ਜਦੋਂ ਪਾਠ ਦਾ ਭੋਗ ਪਾਉਂਦੇ, ਦੋ ਜਣੇ ਜਿਵੇਂ ਪੜ੍ਹਦੇ ਨੇ, ਇੱਦਾਂ ਦੋ ਸਰੀਰਾਂ ਦੇ ਵਿੱਚੋਂ ਜਪਜੀ ਦਾ ਪਾਠ ਸੰਪੂਰਨ ਹੋਇਆ। ਇਹ ਹੈ ਨਾਮ ਰੰਗ ਵਿੱਚ ਭਿੱਜਣ ਵਾਲੀਆਂ ਰੂਹਾਂ ਦੀ ਅਵਸਥਾ। ਜਿਨ੍ਹਾਂ ਨੇ ਇੱਦਾਂ ਮਨ ਨੂੰ ਰੰਗਾ ਲਿਆ, ਮਤ ਅਤੇ ਮਨ ਸੁਰਤ ਜਿਨ੍ਹਾਂ ਦੀ ਨਾਮ ਰੰਗ ਵਿੱਚ ਭਿੱਜ ਗਈ ਨਾ, ਫਿਰ ਮਹਾਰਾਜ ਨੇ ਉਹਨਾਂ ਦੀ ਓੜ ਤੱਕ ਨਿਭਾਈ, ਇਹ ਰੰਗ ਉਹਨਾਂ ਦਾ ਫਿਰ ਲੱਥਾ ਨਹੀਂ ਕਦੇ ਵੀ। ਇਸ ਲਈ ਹਜ਼ੂਰ ਕਹਿੰਦੇ ਉਹ ਰਾਤੇ ਸਹਿਜ ਸੁਭਾਈ, ਸੁੱਤੇ ਹੀ ਸਹਿਜ ਅਵਸਥਾ ਵਿੱਚ ਉਹ ਸਮਾ ਗਏ ਨੇ। ਰਸਨਾ ਸ਼ਬਦ ਵਿਚਾਰ ਰਸ ਰਾਤੀ ਲਾਲ ਭਈ ਰੰਗ ਲਾਈ। ਰਸਨਾ ਸ਼ਬਦ ਵਿਚਾਰ ਰਸ ਰਾਤੀ, ਉਹਨਾਂ ਦੀ ਰਸਨਾ ਜਿਹੜੀ ਹੈ, ਸ਼ਬਦ ਦਾ ਵਿਚਾਰ ਕਰਨ ਰੂਪ ਰਸ ਜਿਹੜਾ ਹੈ, ਵਾਹਿਗੁਰੂ ਵਾਹਿਗੁਰੂ ਕਰਨ ਦਾ ਇਹ ਰਸ, ਇਹ ਰਸ ਨੂੰ ਹਰ ਵੇਲੇ ਲੈਂਦੀ ਹੈ, ਰਾਤੀ ਰੱਤੀ ਰਹਿੰਦੀ ਹੈ, ਇਹਦੇ 'ਚ ਮਿਲੀ ਰਹਿੰਦੀ ਹੈ, ਰੰਗੀ ਰਹਿੰਦੀ ਹੈ। ਲਾਲ ਭਈ ਰੰਗ ਲਾਈ, ਉਹਨਾਂ ਨੂੰ ਪ੍ਰੇਮ ਰੰਗ ਲੱਗਾ ਹੋਇਆ। ਲਾਲ ਰੰਗ ਤਿਸਕੋ ਲੱਗਾ ਜਿਸ ਕੇਵਟ ਭਾਗਾ, ਮੈਲਾ ਕਦੇ ਨਾ ਹੋਵਈ ਨੈ ਲਾਗੈ ਦਾਗਾ। ਇਹੋ ਜਿਹਾ ਰੰਗ ਹੈ, ਪ੍ਰੇਮ ਦਾ ਰੰਗ ਹੈ। ਰਾਮ ਨਾਮ ਨੇ ਕੇਵਲ ਜਾਣਿਆ, ਮਨ ਤ੍ਰਿਪਤਿਆ ਸ਼ਾਂਤ ਆਈ। ਫਿਰ ਮਹਾਰਾਜ ਕਹਿੰਦੇ ਉਹਨਾਂ ਨੂੰ ਕੇਵਲ ਰਾਮ ਨਾਮ ਜਿਹੜਾ ਸਾਰੇ ਪਾਸੇ ਜਾਣਿਆ, ਉਹਨਾਂ ਨੇ ਦੇਖਿਆ, ਮਨ ਤ੍ਰਿਪਤਿਆ, ਮਨ ਤ੍ਰਿਪਤ ਹੋ ਗਿਆ ਉਹਨਾਂ ਦਾ। ਉੱਦਾਂ ਤਾਂ ਮਨ ਤ੍ਰਿਪਤ ਹੁੰਦਾ ਹੀ ਨਹੀਂ, ਕਦੇ ਰੱਜਿਆ ਮਨ, ਨੇਤਾ ਪ੍ਰਤੀ ਸੰਕਲਪ ਉਠਾਉਂਦਾ ਹੈ, ਸੰਕਲਪ ਵਿਕਲਪ ਫੁਰਨੇ ਉੱਠਦੇ ਹੀ ਰਹਿੰਦੇ ਨੇ, ਜਾਗਦਿਆਂ ਵੀ ਉੱਠਦੇ ਨੇ, ਸੁੱਤਿਆਂ ਪਿਆਂ ਵੀ ਉੱਠਦੇ ਰਹਿੰਦੇ ਨੇ, ਸੁਪਨੇ 'ਚ ਵੀ ਬੰਦਾ ਸੰਕਲਪ ਲੈਂਦਾ ਹੈ। ਇਹ ਮਨ ਕਦੇ ਤ੍ਰਿਪਤ ਨਹੀਂ ਹੋਇਆ, ਲੇਕਿਨ ਉਹਨਾਂ ਦਾ ਤ੍ਰਿਪਤ ਹੋ ਜਾਂਦਾ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਉਹਨਾਂ ਨੇ ਸੱਚ ਦਾ ਭੋਜਨ, ਨਾਮ ਦਾ ਭੋਜਨ ਜਿਨ੍ਹਾਂ ਨੇ ਖਾਧਾ, ਮਨ ਤ੍ਰਿਪਤ ਹੋ ਗਿਆ। ਫਿਰ ਭੁੱਖ ਨਾ ਲੱਗੇ ਆਏ, ਉਹਨਾਂ ਨੂੰ ਨਹੀਂ ਮੁੜ ਕੇ ਭੁੱਖ ਲੱਗਦੀ ਹੈ, ਇਹੋ ਜਿਹੇ ਤ੍ਰਿਪਤ ਹੋ ਗਏ, ਰੱਜ ਗਏ ਹਨ। ਮਹਾਰਾਜ ਨੇ ਉਹਨਾਂ ਨੂੰ ਸੰਤੋਖ ਦੇ ਦਿੱਤਾ, ਕਿਉਂਕਿ ਬਿਨਾਂ ਸੰਤੋਖ ਨਹੀਂ ਕੋ ਰੱਜ। ਰਸਨਾ ਮਹਾਰਾਜ ਕਹਿੰਦੇ ਤ੍ਰਿਪਤਿਆ ਸ਼ਾਂਤ ਆਈ, ਮਨ ਤ੍ਰਿਪਤਿਆ, ਮਨ ਉਹਨਾਂ ਦਾ ਤ੍ਰਿਪਤ ਹੋ ਗਿਆ ਅਤੇ ਸ਼ਾਂਤੀ ਆ ਗਈ। ਜਿਹੜੇ ਮਨ 'ਚ ਕਦੇ ਸ਼ਾਂਤੀ ਆਉਂਦੀ ਨਹੀਂ ਸੀ, ਅਸੀਂ ਕਹਿੰਦੇ ਨਾ ਮਨ ਸ਼ਾਂਤੀ ਨਹੀਂ ਹੁੰਦਾ, ਬੜੇ ਯਤਨ ਕੀਤੇ, ਬਹੁਤ ਯਤਨਾਂ ਤੋਂ ਬਾਅਦ ਵੀ ਮਨ ਨਹੀਂ ਸ਼ਾਂਤ ਹੋਇਆ। ਇਹਦੇ ਅੰਦਰ ਉਹ ਰੌਲੀ ਪੈਂਦੀ ਰਹਿੰਦੀ ਹੈ ਮਨ ਦੇ ਵਿੱਚ, ਇਹ ਫੁਰਨਿਆਂ ਦੀ ਰੌਲੀ ਉਨਾ ਚਿਰ ਨਹੀਂ ਮੁੱਕਣੀ ਜਿੰਨਾ ਚਿਰ ਵਾਹਿਗੁਰੂ ਦੀ ਕਿਰਪਾ ਨਾਲ ਨਾਮ ਰਸ ਨੂੰ ਪ੍ਰਾਪਤ ਕਰਕੇ ਅੰਦਰ ਸੰਤੋਖ ਆ ਜਾਣਾ, ਲਵਾਲਬ ਵਾਹਿਗੁਰੂ ਦੇ ਸਿਮਰਨ ਭਜਨ ਨਾਲ ਮਨ ਭਰ ਜਾਣਾ, ਜਦੋਂ ਭਰ ਜਾਂਦਾ ਫਿਰ ਇਹ ਸ਼ਾਂਤ ਹੋ ਜਾਂਦਾ ਹੈ, ਉਨਾ ਚਿਰ ਬੋਲਦਾ ਹੀ ਰਹਿੰਦਾ ਹੈ। ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਭੋ ਨਾ ਡੋਲੈ। ਪੰਡਿਤ ਪੜ੍ਹ ਪੜ੍ਹ ਮੋਨੀ ਸਭ ਥਾਕੇ, ਭਰਮ ਭੇਖ ਥੱਕੇ ਭੇਖ ਧਾਰੀ। ਨਾਮ ਜਪਣ ਤੋਂ ਬਿਨਾਂ ਪੰਡਿਤ, ਬੜੇ ਬੜੇ ਵਿਦਵਾਨ ਪੜ੍ਹ ਪੜ੍ਹ ਕੇ ਪੁਸਤਕਾਂ ਨੂੰ ਸਾਰੇ ਮੋਨੀ ਮੋਨ ਰੱਖ ਕੇ ਸਾਧ ਸੰਗਤ ਥੱਕ ਗਏ। ਭੇਖੀ ਜਿਹੜੇ ਨੇ ਭੇਖ ਧਾਰ ਧਾਰ ਕੇ, ਕੋਈ ਕਿਸੇ ਤਰ੍ਹਾਂ ਦਾ ਭੇਖ ਬਣਾ ਲਿਆ, ਕੋਈ ਕਿਸੇ ਤਰ੍ਹਾਂ ਦਾ, ਇੱਦਾਂ ਰੱਬ ਮਿਲੇਗਾ? ਜੇ ਭੇਖਾਂ ਦੇ ਨਾਲ ਹੀ ਰੱਬ ਮਿਲਣਾ ਹੋਵੇ ਤਾਂ ਬੜਾ ਸੌਖਾ ਕੰਮ ਹੈ। ਅਸੀਂ ਆਮ ਤੌਰ 'ਤੇ ਦੇਖਦੇ ਹਾਂ ਨਾ, ਭੇਖ ਪਾ ਕੇ ਲੋਕ ਕਹਿੰਦੇ ਜੀ ਇਹ ਤਾਂ ਫਲਾਨੇ ਦਾ ਭੇਖ ਪਾਇਆ ਹੋਇਆ, ਫਲਾਨੇ ਦਾ ਭੇਖ ਪਾਇਆ, ਇਹਨੂੰ ਰੱਬ ਮਿਲ ਗਿਆ। ਇੱਦਾਂ ਨਹੀਂ ਵਾਹਿਗੁਰੂ ਦੀ ਕਿਰਪਾ ਹੋਣੀ, ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ। ਹਜ਼ੂਰ ਕਹਿੰਦੇ ਬਿਨਾਂ ਸੱਚੀ ਸਿੱਖਿਆ ਨੂੰ ਧਾਰੇ ਭੇਖਾਂ ਦੇ ਨਾਲ ਰੱਬ ਨਹੀਂ ਮਿਲਦਾ, ਭੇਖਾਂ 'ਤੇ ਰੱਬ ਨਹੀਂ ਪ੍ਰਸੰਨ ਹੁੰਦਾ। ਕੋਈ ਸੰਨਿਆਸੀ ਬਣ ਗਿਆ, ਕਿਸੇ ਨੇ ਜਟਾਂ ਰੱਖ ਲਈਆਂ, ਕਿਸੇ ਨੇ ਕਮੰਡਲ ਫੜ ਲਿਆ ਹੱਥ ਵਿੱਚ, ਕੋਈ ਬਰਾਗਣ ਲੈ ਕੇ ਬਹਿ ਗਿਆ, ਕੋਈ ਨਾਂਗੇ ਸਾਧ ਬਣ ਗਏ। ਇਹੋ ਜਿਹੇ ਭੇਖ ਧਾਰਨ ਦੇ ਨਾਲ ਰੱਬ ਨਹੀਂ ਖੁਸ਼ ਹੁੰਦਾ ਕਦੇ ਵੀ। ਵਾਹਿਗੁਰੂ ਦੀ ਸਿੱਖਿਆ ਨੂੰ ਮੰਨ ਕੇ ਜੀਵਨ ਕਮਾਈਏ ਤਾਂ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ। ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪਾਤਸ਼ਾਹੀ ਦਸਵੀਂ ਸ਼ਬਦ ਹਜ਼ਾਰੇ ਲਿਖੇ ਹੈ ਨਾ, ਰੇ ਮਨ ਐਸੋ ਕਰ ਸੰਨਿਆਸਾ, ਇਹੋ ਜਿਹਾ ਸੰਨਿਆਸ ਧਾਰ ਤੂੰ। ਰੇ ਮਨ ਐਸੋ ਕਰ ਸੰਨਿਆਸਾ, ਇਹੋ ਜਿਹਾ ਸੰਨਿਆਸ ਭੇਖ ਬਣਾਉਣਾ ਹੀ ਹੈ ਨਾ, ਅਤੇ ਅੰਦਰਲਾ ਭੇਖ ਬਣਾਉਣਾ ਹੈ। ਜਟਾਂ ਵੀ ਧਾਰਨੀਆਂ ਨੇ, ਲੇਕਿਨ ਜਟਾਂ ਇਹ ਵੱਖਰੀਆਂ ਨੇ। ਫਿਰ ਜੀਵਨ ਕਿਹੋ ਜਿਹਾ ਹੈ, ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹਿਬ, ਹੋਇਬੋ ਤ੍ਰਿਗੁਣ ਅਤੀਤ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਇੱਦਾਂ ਦਾ ਅਲਪ ਆਹਾਰ, ਸੁਲਭ ਸੀ ਨਿੰਦਰਾ, ਦਇਆ ਛਿਮਾ, ਇਹ ਸਾਰੇ ਗੁਣ ਜਿਹੜੇ ਨੇ ਇਹ ਧਾਰਨ ਕਰਨ ਰੂਪ ਸੰਨਿਆਸ ਧਾਰਨ ਕਰਨਾ ਹੈ। ਜਤ ਕੀ ਜਟਾ ਜੋਗ ਕੋ ਮੱਜਨ, ਨੇਮ ਕੇ ਨਖਨ ਵਢਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਚੜਾਓ। ਵਿਭੂਤੀ ਲਾ ਲਈ ਸਾਰੇ ਸਰੀਰ ਨੂੰ, ਮਹਾਰਾਜ ਕਹਿੰਦੇ ਵਿਭੂਤੀ ਲਾਓ, ਲੇਕਿਨ ਵਿਭੂਤੀ ਕਿਹੜੀ ਹੈ? ਨਾਮ ਦੀ, ਨਾਮ ਵਿਭੂਤ ਚੜਾਓ। ਇਹ ਸਾਰੇ ਜਿਹੜੇ ਅੰਤਰੀਵ ਗੁਣ ਜੇ ਧਾਰਨ ਕਰ ਲਏ ਤਾਂ ਤੇਰਾ ਭੇਖ ਸਫਲ ਹੋ ਗਿਆ, ਨਹੀਂ ਤਾਂ ਜਿੰਨੇ ਮਰਜ਼ੀ ਭੇਖ ਬਣਾ ਕੇ ਤੁਰਿਆ ਫਿਰ ਵਾਹਿਗੁਰੂ ਕਦੇ ਭੇਖਾਂ ਨਾਲ ਖੁਸ਼ ਨਹੀਂ ਹੁੰਦਾ। ਪੰਡਿਤ ਬੜਾ ਵਿਦਵਾਨ ਹੈ, ਚਾਰ ਵੇਦ ਕੰਠ ਨੇ, ਰਾਵਣ ਤੋਂ ਬੜਾ ਵੱਡਾ ਵਿਦਵਾਨ ਕੋਈ ਹੋ ਸਕਦਾ ਹੈ? ਲੇਕਿਨ ਗੁਰਬਾਣੀ ਵਿੱਚ ਮਹਾਰਾਜ ਨੇ ਕੀ ਦਰਜਾ ਦਿੱਤਾ ਉਹਨੂੰ? ਚਾਰ ਵੇਦ ਕੰਠ ਨੇ ਰਾਵਣ ਨੂੰ। ਮਹਾਰਾਜ ਕਹਿੰਦੇ ਮੂਰਖ ਰਾਵਣ ਕਿਆ ਲੈ ਗਿਆ, ਕੀ ਲੈ ਗਿਆ? ਐਡਾ ਵਿਦਵਾਨ ਹੋਵੇ ਅਤੇ ਉਹਨੂੰ ਮੂਰਖ ਕਹਿਤਾ, ਕਿਉਂਕਿ ਕੇਵਲ ਪੁਸਤਕਾਂ ਦੇ ਪੜ੍ਹਨ ਨਾਲ ਗੱਲ ਬਣਨੀ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਗੋਪਾਲ ਦੱਤ ਦਾ ਉਧਾਰ ਕੀਤਾ ਨਾ, ਜਿਸ ਵੇਲੇ ਕਾਂਸ਼ੀ ਗਏ ਗੁਰੂ ਸਾਹਿਬ, ਗੋਪਾਲ ਦੱਤ ਬੜਾ ਵਿਦਵਾਨ ਸੀ ਸਾਧ ਸੰਗਤ, ਇੰਨੀਆਂ ਪੁਸਤਕਾਂ ਲੱਦੀਆਂ ਹੋਈਆਂ ਸੀ ਊਂਠ ਦੇ ਉੱਤੇ, ਜਿਹਦੇ ਨਾਲ ਚਰਚਾ ਕਰਦਾ ਉਹਦੇ ਨਾਲ ਸ਼ਰਤ ਲਾਉਂਦਾ, ਭਾਈ ਜਿੰਨੇ ਧਰਮ ਗ੍ਰੰਥ ਨੇ ਜੇ ਮੈਂ ਹਾਰ ਗਿਆ ਤਾਂ ਸਾਰੇ ਤੇਰੇ, ਅਤੇ ਜੇ ਤੂੰ ਹਾਰ ਗਿਆ ਤਾਂ ਮੈਂ ਸਾਰੇ ਤੇਰੇ ਲੈ ਲੈਣੇ ਹੈ, ਮੁੜ ਕੇ ਤੂੰ ਵਿਦਵਾਨ ਬਣ ਕੇ ਪ੍ਰਚਾਰ ਨਹੀਂ ਕਰ ਸਕਦਾ, ਇਹੋ ਜਿਹਾ ਦਾਅਵਾ ਕਰਦਾ ਸੀ ਸਾਧ ਸੰਗਤ। ਮਹਾਰਾਜ ਨਾਲ ਚਰਚਾ ਹੋਈ, ਗੁਰੂ ਸਾਹਿਬ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨੂੰ ਗਿਆਨ ਕਰਵਾਇਆ। ਕੂਕਰ ਬੁਲਾਤਾ ਜਿਹੜਾ ਲਾਗੇ ਪਿਆ ਹੋਇਆ ਸੀ, ਮਹਾਰਾਜ ਕਹਿੰਦੇ ਆ ਕੁੱਤਾ ਹੀ ਤੇਰੇ ਨਾਲ ਚਰਚਾ ਕਰੇਗਾ, ਇਹ ਤੇਰਾ ਜਾਤ ਭਾਈ ਹੈ। ਬੜਾ ਗੁੱਸਾ ਕੀਤਾ ਮਨ ਵਿੱਚ ਵੀ ਕੁੱਤਾ ਮੇਰਾ ਜਾਤ ਭਾਈ ਮਹਾਰਾਜ ਨੇ ਕਹਿਤਾ। ਮਹਾਰਾਜ ਕਹਿੰਦੇ ਬਿਸ਼ਨ ਦੱਤ ਹੈ, ਵੇਖ ਕੂਕਰ ਦੀ ਜੂਨ ਵਿੱਚ ਪਿਆ ਹੈ। ਮਹਾਰਾਜ ਨੇ ਤਾਕਤ ਦੇ ਕੇ ਸਾਧ ਸੰਗਤ ਕੁੱਤਾ ਬੁਲਾਇਆ, ਉਹਨੂੰ ਬੋਲਿਆ ਵੀ ਮੈਂ ਤੇਰਾ ਦਾਦਾ ਬਿਸ਼ਨ ਦੱਤ ਹਾਂ, ਇਹ ਗੁਰੂ ਨਾਨਕ ਸਾਹਿਬ ਜਗ ਜਲੰਧਾ ਤਾਰਨ ਆਏ ਨੇ, ਇਹਨਾਂ ਨਾਲ ਚਰਚਾ ਨਾ ਕਰ, ਇਹਨਾਂ ਦੇ ਚਰਨੀ ਪੈ ਜਾ। ਉਹ ਕਹਿੰਦਾ ਤੁਸੀਂ ਤਾਂ ਐਡੇ ਮਹਾਨ ਵਿਦਵਾਨ ਸੀ, ਤੁਸੀਂ ਕੁੱਤੇ ਦੀ ਜੂਨ 'ਚ ਕਿਵੇਂ ਪੈ ਗਏ? ਕਹਿਣ ਲੱਗਾ ਮੈਨੂੰ ਵੀ ਤੇਰੇ ਵਰਗੀ ਆਦਤ ਸੀ ਚਰਚਾ ਕਰਨ ਦੀ, ਵਿਦਵਤਾ ਦਾ ਹੰਕਾਰ ਹੋ ਗਿਆ ਸੀ। ਕੋਈ ਸਾਧੂ ਮਹਾਤਮਾ ਬੰਦਗੀ ਵਾਲੇ ਸੀ, ਉਹ ਸਿਮਨ ਭਜਨ ਕਰਨ ਬੈਠੇ ਹੋਏ, ਮੈਂ ਉਹਨਾਂ ਦੇ ਕੋਲ ਚਲਾ ਗਿਆ, ਮੈਂ ਕਿਹਾ ਮੇਰੇ ਨਾਲ ਚਰਚਾ ਕਰੋ। ਉਹ ਸਾਧੂ ਸਿੱਧੇ ਸੁਭਾਅ ਦੇ ਸੀ, ਕਹਿੰਦੇ ਵੀ ਅਸੀਂ ਪੜ੍ਹੇ ਲਿਖੇ ਨਹੀਂ ਐਡੇ, ਅਸੀਂ ਤਾਂ ਬਸ ਵਾਹਿਗੁਰੂ ਵਾਹਿਗੁਰੂ ਜਾਣਦੇ ਕਰਨਾ। ਕਹਿੰਦਾ ਮੈਂ ਉਹਨਾਂ ਦਾ ਖਹਿੜਾ ਨਹੀਂ ਛੱਡਿਆ, ਜੇ ਤੁਸੀਂ ਨਹੀਂ ਜਾਣਦੇ ਚਰਚਾ ਤਾਂ ਤੁਸੀਂ ਕਾਹਦੇ ਭਗਤ ਆ ਭਾਈ, ਤੁਸੀਂ ਕਿਉਂ ਸਾਧੂ ਕਹਾਉਂਦੇ ਹੈ, ਕਾਹਦੇ ਵਾਸਤੇ ਬਾਣਾ ਪਾਇਆ ਹੋਇਆ ਸਾਧੂਆਂ ਵਾਲਾ, ਕਿਉਂ ਭੇਖ ਕੀਤਾ ਹੋਇਆ? ਮੈਂ ਬਾਹਲੀ ਚਰਚਾ ਕੀਤੀ, ਉਹ ਵਿਚਾਰੇ ਸਾਧੂ ਉੱਠ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਗਏ, ਮੈਂ ਫਿਰ ਮਗਰ ਚਲਾ ਗਿਆ।
ਮੈਂ ਫਿਰ ਕਿਹਾ ਚਰਚਾ ਕਰੋ, ਨਹੀਂ ਤਾਂ ਕਾਂਛੀ ਛੱਡ ਕੇ ਬਾਹਰ ਨਿਕਲ ਜਾਓ ਇੱਥੋਂ। ਕਹਿੰਦਾ ਮੈਂ ਜਦੋਂ ਜ਼ਿਆਦਾ ਖਹਿੜਾ ਕੀਤਾ, ਕਾਫੀ ਸਮਾਂ ਉਹਨਾਂ ਦਾ ਸਿਮਰਨ ਭਜਨ ਤੋਂ ਤੋੜ ਦਿੱਤਾ, ਉਹਨਾਂ ਸੁੱਤੇ ਸੁਭਾਅ ਕਹਿਤਾ ਕਿਉਂ ਮੇਰੇ ਮਗਰ ਲੱਗਾ ਹੈ, ਕੁੱਤੇ ਵਾਂਗੂ ਟਾਊਂ ਟਾਊਂ ਕਰੀ ਜਾਂਦਾ ਹੈ। ਉਹਨਾਂ ਦਾ ਬਚਨ ਇਹ ਹੋ ਗਿਆ ਜਿਸ ਕਰਕੇ ਮੈਨੂੰ ਇਹ ਜੂਨ ਮਿਲੀ, ਇਹ ਚਰਚਾ ਨਾ ਕਰ, ਵਿੱਦਿਆ ਪੜ੍ਹ ਕੇ ਇਹ ਗੁਰੂ ਨਾਨਕ ਸਾਹਿਬ ਦੇ ਚਰਨੀ ਪੈ ਜਾ, ਤੈਨੂੰ ਬਖਸ਼ ਲੈਣਗੇ। ਉਦੋਂ ਮਹਾਰਾਜ ਦੇ ਚਰਨੀ ਪਿਆ ਸਾਧ ਸੰਗਤ ਗੋਪਾਲ ਦੱਤ ਪੰਡਿਤ। ਉਹਦੇ ਪ੍ਰਥਾਏ ਗੁਰੂ ਸਾਹਿਬ ਨੇ ਫਿਰ ਅੰਮ੍ਰਿਤ ਬਾਣੀ ਉਚਾਰਨ ਕੀਤੀ, ਜਿਹੜੀ ਤੁਸੀਂ ਸਹਿਜ ਕਿਰਤੀ ਦੀ ਪੜ੍ਹਦੇ ਨਾ, ਸਲੋਕ ਸਹਿਜ ਕਿਰਤੀ ਮਹੱਲਾ ਪਹਿਲਾ, ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸਮਾਦੰਗ ਮੁੱਖ ਝੂਠ ਬੇ ਭੁੱਖਨ ਸਾਰੰਗ ਤਰਪਾਲ ਤੇ ਹਾਲ ਵਿਚਾਰੰਗ ਗਲਮਾਲਾ ਤਿਲਕ ਲਲਾਟੰਗ ਦੇ ਧੋਤੀ ਬਸਤਰ ਕਪਾਟੰਗ ਓਏ ਜਾਨਸ ਬ੍ਰਹਮੰਗ ਕਰਮੰਗ ਸਭ ਫੋਕਟ ਨਿਸ਼ਚੋ ਕਰਮੰਗ ਕਹੋ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ। ਪੜ੍ਹ ਪੜ੍ਹ ਕੇ ਪੁਸਤਕਾਂ ਬਾਦੰਗ ਝਗੜੇ ਕਰਦੇ ਹੋ, ਇਹ ਛੱਡ ਦਿਓ। ਚਾਰ ਸਲੋਕ ਉਹਦੇ ਪ੍ਰਥਾ ਉਚਾਰੇ, ਸਤਿਗੁਰਾਂ ਦੀ ਕਿਰਪਾ ਪ੍ਰਾਪਤ ਕੀਤੀ, ਨਿਹਾਲ ਕੀਤਾ ਉਹਨੂੰ। ਮਹਾਰਾਜ ਕਹਿੰਦੇ ਇਸ ਲਈ ਪੰਡਿਤ ਪੜ੍ਹ ਪੜ੍ਹ ਕੇ ਬਸ ਚਰਚਾ ਹੀ ਕਰੀ ਜਾਂਦੇ ਨੇ, ਇਉਂ ਨਹੀਂ ਪ੍ਰਾਪਤੀ ਹੋਣੀ। ਮੋਨੀ ਸਭ ਥਾਕੇ, ਮੋਨੀ ਜਿਹੜੇ ਮੋਨ ਰੱਖ ਰੱਖ ਕੇ ਵੀ ਮੋਨ ਇੱਦਾਂ ਹੀ ਰੱਬ ਮਿਲਦਾ, ਬੋਲੋ ਨਾ ਕਿਸੇ ਨਾਲ, ਚੁੱਪ ਰਹਿਣਾ, ਖਾਲੀ ਚੁੱਪ ਰਹੋ, ਲੇਕਿਨ ਨਿੰਦਾ ਤੋਂ ਚੁੱਪ ਹੋ ਜਾਓ। ਜਿਹੜੀ ਨਿੰਦਾ ਪਰਾਈ ਕਰਦੇ ਉਹਦੇ ਤੋਂ ਮੌਨ ਰੱਖਣਾ ਚਾਹੀਦਾ ਹੈ। ਮੌਨ ਰੱਖ ਕੇ ਲੋਕਾਂ ਨੂੰ ਵਿਖਾਵੇ, ਅੰਦਰ ਕਲਪਨਾ ਬਹੁਤ ਸਾਰੀ ਹੋਵੇ, ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਮੋਨੀ ਦਾ ਮੌਨ ਤੋੜਤਾ ਸੀ, ਸਿੰਘ ਨੂੰ ਕਿਹਾ ਵੀ ਜਾਓ ਪ੍ਰਸ਼ਾਦਾ ਛਕਾਓ, ਮਹਾਂਪੁਰਖ ਬੜੇ ਬੰਦਗੀ ਵਾਲੇ ਨੇ। ਜਦੋਂ ਤੁਰਨ ਲੱਗਿਆ ਉਹ ਮੋਨੀ, ਮਹਾਰਾਜ ਸੈਂਦ ਮਾਰ ਕੇ ਸਿੰਘ ਨੂੰ ਬੁਲਾਇਆ, ਕਹਿੰਦੇ ਜੋ ਰੁੱਖਾ ਮਿੱਸਾ ਹੋਏਗਾ ਛਕਾ ਦਿਓ, ਲੋਕ ਕਹਿੰਦੇ ਬੜਾ ਮੋਨੀ ਹੈ, ਇਹਦਾ ਮੌਨ ਅਜੀ ਅਸੀਂ ਅੱਜ ਤੋੜਨਾ ਹੈ। ਸਿੰਘ ਨੂੰ ਸਮਝਾ ਤਾਂ ਚਲਾ ਗਿਆ ਸਾਧ ਸੰਗਤ ਜੀ, ਸੁੱਕੇ ਪ੍ਰਸ਼ਾਦੇ ਪਏ ਸੀ ਦੋ ਦਿਨਾਂ ਦੇ, ਉਹੀ ਰੱਖਤੇ ਅੱਗੇ। ਮਨ 'ਚ ਗੁੱਸਾ ਬੜਾ ਆਇਆ, ਪਰ ਮੌਨ ਰੱਖਿਆ ਸੀ, ਬੋਲੇ ਕੀ ਹੁਣ। ਇੱਕ ਬੁਰਕੀ ਅੰਦਰ ਨੰਗੇ ਨਾ ਸਾਧ ਸੰਗਤ, ਮਸੀਂ ਪਾਣੀ ਦੇ ਘੁੱਟ ਨਾਲ ਅੰਦਰ ਨੰਘਾਈ, ਬਾਕੀ ਦੀ ਜਿਹੜੀ ਉਹ ਰੋਟੀ ਸੀ ਕੁੱਤੇ ਨੂੰ ਪਾ ਦਿੱਤੀ। ਉਸ ਵੇਲੇ ਵਾਪਸ ਜਦੋਂ ਆਏ, ਦਸਵੇਂ ਪਾਤਸ਼ਾਹ ਮਹਾਰਾਜ ਨੇ ਸਿੰਘ ਨੂੰ ਕਿਹਾ ਵੀ ਕਿਉਂ ਸਿੰਘਾ, ਸੇਵਾ ਕੀਤੀ ਮਹਾਂਪੁਰਖਾਂ ਦੀ ਮੋਨੀ ਜੀ ਦੀ? ਕਹਿੰਦੇ ਮਹਾਰਾਜ ਜਿੱਦਾਂ ਆਪ ਜੀ ਨੇ ਕਿਹਾ ਸੀ ਮੈਂ ਤਾਂ ਬਿਲਕੁਲ ਉੱਦਾਂ ਹੀ ਸੇਵਾ ਕੀਤੀ ਹੈ। ਥੋੜ੍ਹਾ ਚਿਰ ਤਾਂ ਚੁੱਪ ਰਿਹਾ ਸਾਧ ਸੰਗਤ, ਹਾਰ ਕੇ ਫਿਰ ਭਰੀ ਸਭਾ ਵਿੱਚ ਉੱਚੀ ਉੱਚੀ ਬੋਲ ਪਿਆ, ਕਹਿੰਦਾ ਮਹਾਰਾਜ ਐਡੇ ਝੂਠੇ ਨੇ ਤੁਹਾਡੇ ਸਿੰਘ, ਇਹ ਕਹਿੰਦਾ ਸੇਵਾ ਕੀਤੀ, ਮੈਨੂੰ ਸੁੱਕੀਆਂ ਰੋਟੀਆਂ ਰੱਖ ਦਿੱਤੀਆਂ, ਤੁਸੀਂ ਤਾਂ ਕਿਹਾ ਸੀ ਚੰਗੀ ਸੇਵਾ ਕਰਿਓ। ਸਾਰੇ ਖਿੜਖਿੜਾ ਕੇ ਹੱਸ ਪਏ, ਮਹਾਰਾਜ ਵੀ ਹੱਸਣ ਲੱਗ ਪਏ, ਕਹਿੰਦੇ ਭਾਈ ਮੋਨੀ ਜੀ ਤੁਹਾਡਾ ਮੌਨ ਕਿੱਧਰ ਗਿਆ? ਤਾਂ ਮੋਨੀ ਸ਼ਰਮਸ਼ਾਰ ਹੋ ਗਿਆ ਸਾਰਿਆਂ ਦੇ ਵਿੱਚ, ਇੱਦਾਂ ਮੌਨ ਰੱਖ ਰੱਖ ਕੇ ਵੀ ਭਾਈ ਪ੍ਰਾਪਤੀ ਨਹੀਂ ਹੋਣੀ। ਥੱਕੇ ਥੱਕ ਗਏ ਪਰਮ ਭੇਖ, ਥੱਕੇ ਭੇਖ ਤਾਰੀ, ਭੇਖ ਤਾਰੀ ਭੇਖਾਂ ਨੂੰ ਬਣਾ ਬਣਾ ਕੇ ਜਿਹੜੇ ਨੇ ਥੱਕ ਗਏ, ਲੇਕਿਨ ਪ੍ਰਾਪਤੀ ਨਹੀਂ ਹੋਈ। ਗੁਰਪ੍ਰਸਾਦ ਨਿਰੰਜਨ ਪਾਇਆ ਸਾਚੈ ਸ਼ਬਦ ਵਿਚਾਰੀ, ਜਿਨ੍ਹਾਂ ਨੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਰਾਹੀਂ ਮਾਇਆ ਕਾਲਖ ਤੋਂ ਰਹਿਤ ਜਿਹੜਾ ਨਿਰੰਜਨ ਹੈ ਉਹਨੂੰ ਪਾ ਲਿਆ, ਸੱਚੇ ਸ਼ਬਦ ਦੀ ਵਿਚਾਰ ਨਾਲ, ਸੱਚੇ ਸ਼ਬਦ ਦੇ ਵਿਚਾਰ ਰਾਹੀਂ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ, ਉਹੀ ਵਾਹੀ ਵਾਹਿਗੁਰੂ 'ਚ ਤਦਾਕਾਰ ਹੋਏ ਨੇ, ਭੇਖਾਂ ਦੇ ਨਾਲ ਨਹੀਂ ਰੱਬ ਮਿਲਦਾ। ਆਵਾ ਗਾਉਣ ਨਿਵਾਰ ਸੱਚ ਰਾਤੇ ਸਾਚ ਸ਼ਬਦ ਮਨ ਪਾਇਆ, ਉਹਨਾਂ ਦਾ ਆਵਾਗਾਉਣ ਨਿਵਾਰ, ਮਹਾਰਾਜ ਨੇ ਆਵਾਗਾਉਣ ਤੋਂ ਉਹਨਾਂ ਨੂੰ ਕੱਢ ਲਿਆ। ਸੱਚ ਰਾਤੇ ਜਿਹੜੇ ਸੱਚੇ ਪਰਮੇਸ਼ਰ ਦੇ ਪ੍ਰੇਮ 'ਚ ਰੰਗੇ ਗਏ, ਸ਼ਬਦ ਮਨ ਪਾਇਆ ਜਿਨ੍ਹਾਂ ਦੇ ਮਨ ਨੂੰ ਸ਼ਬਦ ਪਾ ਗਿਆ, ਸਤਿਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋਂ ਆਪ ਗਵਾਇਆ। ਇਸ ਲਈ ਮਹਾਰਾਜ ਕਹਿੰਦੇ ਸਦਾ ਸਤਿਗੁਰ ਨੂੰ ਸੇਵ ਤਾਂ ਹੀ ਤੈਨੂੰ ਸੁੱਖ ਮਿਲੇਗਾ। ਜਿਨ ਵਿੱਚੋਂ ਆਪ ਗਵਾਇਆ, ਜਿਨ੍ਹਾਂ ਨੇ ਵਿੱਚੋਂ ਆਪਾ ਭਾ ਗਵਾਤਾ, ਉਹ ਵਾਹਿਗੁਰੂ ਦੀ ਸੇਵਾ 'ਚ ਲੱਗ ਕੇ ਆਤਮਕ ਸੁੱਖ ਨੂੰ ਪ੍ਰਾਪਤ ਹੋ ਗਏ। ਸੱਚੈ ਸ਼ਬਦ ਸਹਿਜ ਧੁਨ ਉਪਜੈ ਮਨ ਸੱਚੈ ਲਿਵ ਲਾਈ, ਸੱਚੇ ਸ਼ਬਦ ਵਿੱਚ ਜਿਨ੍ਹਾਂ ਦੇ ਅੰਦਰ ਸਹਿਜ ਧੁਨ ਉੱਠੀ ਹੈ, ਵਾਹਿਗੁਰੂ ਨੂੰ ਜਪਦਿਆਂ 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 ਅੰਦਰੋਂ ਧੁਨੀ ਉੱਠ ਜਾਂਦੀ ਸਾਧ ਸੰਗਤ, ਜਿਵੇਂ ਬੈਖਰੀ ਬਾਣੀ ਰਾਹੀਂ ਪਹਿਲਾਂ ਜਪਦੇ ਨੇ, ਮਧਮਾ ਰਾਹੀਂ ਪਰਾ ਅਤੇ ਫਿਰ ਪਸੰਤੀ, ਇਸ ਤਰ੍ਹਾਂ ਸਾਧ ਸੰਗਤ ਫਿਰ ਗੁਰਮੁਖ ਰੋਮ ਰੋਮ ਹਰ ਧਿਆਵੈ, ਧੁਨੀ ਉੱਠਦੀ ਹੈ ਅੰਦਰੋਂ। ਮਨ ਸੱਚ ਹੈ ਲਿਵ ਲਾਈ, ਸੱਚੇ ਵਾਹਿਗੁਰੂ 'ਚ ਉਹਨਾਂ ਦੀ ਲਿਵ ਜੁੜ ਗਈ। ਅਗਮ ਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ, ਗਮਤਾ ਤੋਂ ਰਹਿਤ ਇੰਦਰੀਆਂ ਦੀ ਪਕੜ ਤੋਂ ਰਹਿਤ, ਜਿੱਥੇ ਮਨ ਬੁੱਧ ਦੀ ਪਹੁੰਚ ਨਹੀਂ ਹੈ ਉਹ ਅਗੋਚਰ ਹੈ ਵਾਹਿਗੁਰੂ। ਨਾਮ ਨਿਰੰਜਨ ਉਹਦਾ ਜਿਹੜਾ ਨਾਮ ਹੈ ਨਿਰੰਜਨ ਦਾ, ਗੁਰਮੁਖ ਮਨ ਵਸਾਈ, ਗੁਰਮੁਖਾਂ ਨੇ ਆਪਣੇ ਮਨ ਵਿੱਚ ਵਸਾਇਆ ਹੈ ਨਾਮ। ਏਕਸ ਮੈਂ ਸਭ ਜਗਤੋ ਵਰਤੈ ਵਿਰਲਾ ਏਕ ਪਛਾਣ ਹੈ। ਸਾਰੇ ਜਗਤ ਵਿੱਚ ਕੌਣ ਵਰਤ ਰਿਹਾ ਹੈ? ਇੱਕ ਪਰਮੇਸ਼ਰ, ਲੇਕਿਨ ਜਾਣਿਆ ਕਿਹਨਾਂ ਨੇ? ਵਿਰਲਿਆਂ ਨੇ ਜਾਣਿਆ ਹੈ। ਸ਼ਬਦ ਮਰੈ ਤਾਂ ਸਭ ਕੇ ਸੂਝੈ ਅਨਦਿਨ ਏਕੋ ਜਾਣੈ। ਜਿਹੜੇ ਸ਼ਬਦ ਨਾਲ ਜਿਨ੍ਹਾਂ ਨੇ ਆਪਾਂ ਨੂੰ ਮਾਰ ਲਿਆ, ਕਿਉਂਕਿ ਮਨ ਮਾਰੇ ਬਿਨ ਭਗਤ ਨਾ ਹੋਏ, ਪਹਿਲਾਂ ਮਾਰਨਾ ਜ਼ਰੂਰ ਪੈਣਾ ਹੈ। ਸ਼ਬਦ ਮਰੈ, ਮਰੇਗਾ ਕਿੱਦਾਂ? ਸ਼ਬਦ ਦੀ ਕਮਾਈ ਨਾਲ। ਤਾਂ ਸਭ ਕੇ ਸੂਝੈ, ਤਾਂ ਸਾਰਾ ਕੁਛ ਸੁੱਝ ਜਾਂਦਾ, ਸੂਝੈ ਗਿਆਨ ਹੋ ਜਾਂਦਾ। ਅਨਦਿਨ ਏਕੋ ਜਾਣੇ, ਰਾਤ ਦਿਨ ਫਿਰ ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ, ਸਾਰੇ ਇੱਕ ਵਾਹਿਗੁਰੂ ਨੂੰ ਹੀ ਦੇਖਦੇ ਨੇ। ਜਿਸਨੂੰ ਨਦਰ ਕਰੇ ਸੋਈ ਜਨ ਬੂਝੈ, ਹੋਰ ਕਹਿਣਾ ਕਥਨ ਨਾ ਜਾਈ। ਜਿਸ 'ਤੇ ਨਦਰ ਕਰਦਾ ਵਾਹਿਗੁਰੂ, ਉਹੀ ਇਸ ਗੱਲ ਨੂੰ ਬੁੱਝਦਾ ਸਮਝਦਾ ਹੈ। ਹੋਰ ਕਹਿਣਾ ਕਥਨ ਨਾ ਜਾਈ, ਹੋਰ ਤਾਂ ਭਾਈ ਕਥਨ ਹੀ ਨਹੀਂ ਕਰ ਸਕਦੇ। ਵਾਹਿਗੁਰੂ ਦੇ ਸ਼ਬਦ ਨੂੰ, ਉਹਦੀ ਮਹਿਮਾ ਨੂੰ ਕਥਨ ਹੀ ਨਹੀਂ ਕਰ ਪਾਉਂਦੇ। ਜਿਨ੍ਹਾਂ 'ਤੇ ਵਾਹਿਗੁਰੂ ਕਿਰਪਾ ਕਰਦੇ ਨੇ ਉਹੀ ਕਥਨ ਕਰਦੇ ਹਨ, ਉਹੀ ਇਹਦਾ ਆਨੰਦ ਮਾਣਦੇ ਨੇ, ਉਹੀ ਇਸ ਰਸ ਨੂੰ ਮਾਣ ਕੇ ਇਹਦੇ 'ਚ ਭਿੱਜਦੇ ਹਨ। ਜਿਸ ਨੂੰ ਨਦਰ ਕਰੇ, ਜਿਹਦੇ 'ਤੇ ਵਾਹਿਗੁਰੂ ਨਦਰ ਕਰਦਾ, ਨਾਨਕ ਨਾਮ ਰੱਤੇ ਸਦਾ ਬੈਰਾਗੀ ਏਕ ਸਭ ਦਿਲ ਵਿਲਾਈ। ਜਿਹੜੇ ਨਾਮ ਵਿੱਚ ਰੰਗੇ ਗਏ ਉਹ ਬੈਰਾਗੀ ਨੇ। ਬੈਰਾਗੀ ਕੌਣ ਹੈ? ਜਿਹੜਾ ਨਾਮ ਵਿੱਚ ਰੰਗਿਆ। ਇਹ ਨਹੀਂ ਕਿ ਜਿਹੜਾ ਜੰਗਲਾਂ 'ਚ ਬਹਿ ਗਿਆ ਜਾ ਕੇ, ਇਹ ਜੀ ਇਹ ਬੈਰਾਗੀ ਹੋ ਗਿਆ, ਇਹ ਬਿਰਖਤੀ ਹੋ ਗਿਆ, ਉਹਨੂੰ ਮਹਾਰਾਜ ਨੇ ਨਹੀਂ ਬੈਰਾਗੀ ਕਿਹਾ। ਮਹਾਰਾਜ ਨੇ ਕਿਹਾ ਵਿੱਚੇ ਗਿਰਹੈ ਰਹਿ ਉਦਾਸੀ, ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਵਿੱਚੇ ਗਿਰਹੈ, ਗ੍ਰਿਸਤ ਆਸ਼ਰਮ ਦੇ 'ਚ ਰਹਿੰਦੇ ਆ, ਪ੍ਰੇਮਾ ਭਗਤੀ 'ਚ ਲੀਨ ਹੋਣਾ, ਉਹੀ ਸਦਾ ਬੈਰਾਗੀ, ਉਹ ਬੈਰਾਗੀ ਨੇ। ਇੱਕ ਸ਼ਬਦ ਲਿਵ ਲਾਏ, ਜਿਨ੍ਹਾਂ ਨੇ ਇੱਕ ਸ਼ਬਦ ਵਿੱਚ ਲਿਵ ਲਾ ਲਈ। ਕਾਹੇ ਰੇ ਬਨ ਖੋਜਣ ਜਾਈ, ਸਰਬਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਪ ਮਤ ਜੋ ਬਾਸ ਬਸਤ ਹੈ, ਮੁਕਰ ਮੈਂ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਪਾਈ। ਉਹਨੂੰ ਹਿਰਦੇ 'ਚ ਲੱਭ, ਬਣਾ 'ਚ ਜਾਣ ਦੀ ਲੋੜ ਨਹੀਂ, ਕਿਧਰੇ ਭਾਲਣ ਦੀ ਲੋੜ ਨਹੀਂ। ਵਾਹਿਗੁਰੂ ਤੇਰੇ ਅੰਗ ਸੰਗ ਹੈ, ਉਹਨੂੰ ਹਿਰਦੇ 'ਚ ਵੇਖ, ਉਹਨੂੰ ਹਿਰਦੇ 'ਚ ਭਾਲ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਪਾਵਨ ਪੁੱਤਰ ਸ਼ਬਦ ਦੀ ਵਿਚਾਰ ਸਾਨੂੰ ਬਖਸ਼ਿਸ਼ ਕੀਤੀ। ਗੁਰ ਕਾ ਸ਼ਬਦ ਹਿਰਦੇ 'ਚ ਵਸ ਜਾਏ, ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਆਪੇ ਮੇਲੇ ਦੀ ਬਖਸ਼ਿਸ਼ ਪ੍ਰਾਪਤ ਹੋਵੇ, ਭੁੱਲ ਚੁੱਕ ਦੀ ਖਿਮਾ। ਜਿਸ ਨੂੰ ਨਦਰ ਕਰੇ ਸੋਈ ਜਨ ਬੂਝੈ, ਹੋਰ ਕਹਿਣਾ ਕਥਨ ਨਾ ਜਾਈ, ਨਾਨਕ ਨਾਮ ਰਤੇ ਸਦਾ ਬੈਰਾਗੀ, ਏਕ ਸ਼ਬਦ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਕਾਰ।